ਕਰ ਜੋੜੇ ਹੋ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ ਅਵਨਾਸੀ ਪੁਰਖ ਪੂਜੇ ਹਾ ਰਾਮ। ਐ ਮੇਰੇ ਪਿਆਰੇ ਜੀ, ਇਉਂ ਮਹਾਂਪੁਰਖਾਂ ਨੂੰ ਬੇਨਤੀ ਕਰ, ਕਰ ਜੋੜੇ ਹੋ ਸੰਤ ਇਕੱਤਰ ਹੋਏ। ਐ ਸੰਤ ਜਨੋ, ਗੁਰਮੁਖੋ, ਪਿਆਰਿਓ, ਤੁਸੀਂ ਇਕੱਠੇ ਹੋ ਕੇ ਤੇ ਕਰ ਜੋੜਿਓ, ਹੱਥ ਜੋੜ ਲਵੋ ਤੇ ਤੁਸੀਂ ਇਕੱਠੇ ਹੋ ਕੇ ਹੱਥ ਜੋੜ ਕੇ ਅਵਨਾਸ਼ੀ ਪੁਰਖ ਪੂਜੀ ਹਾ ਰਾਮ ਰਾਮ। ਹੇ ਭਾਈ, ਤੁਸੀਂ ਉਸ ਅਵਨਾਸ਼ੀ ਪੁਰਖ, ਉਸ ਹਮੇਸ਼ਾ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਪੂਜਿਆ ਕਰੋ। ਹੱਥ ਜੋੜ ਕੇ ਸ਼ਰਧਾ ਭਾਵਨਾ ਨਿਮਰਤਾ ਦੇ ਨਾਲ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਕਰੋ, ਭਾਵ ਉਹਦੀ ਭਗਤੀ ਕਰੋ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸੂਆਣ ਵਾਲੇ ਮਹਾਂਪੁਰਖਾਂ ਦੇ ਬਾਰੇ ਇਹ ਸੁਣਿਆ ਹੈ, ਉਹ ਜਦੋਂ ਵੀ ਸੰਗਤ ਵਿੱਚ ਬੈਠਦੇ ਜਾਂ ਭਜਨ ਬੰਦਗੀ ਵਿੱਚ ਬੈਠਦੇ, ਦੋਵੇਂ ਹੱਥ ਜੋੜ ਕੇ ਹੀ ਉਹ ਹਮੇਸ਼ਾ ਭਜਨ ਬੰਦਗੀ ਕਰਿਆ ਕਰਦੇ ਸਨ, ਕਿਉਂਕਿ ਹੱਥ ਜੋੜਨਾ ਇਹਦੇ ਨਾਲ ਸਤਿਗੁਰੂ ਦੀ ਅਤੇ ਅਕਾਲ ਪੁਰਖ ਦੀ ਹਜ਼ੂਰੀ ਦਾ ਅਨੁਭਵ ਹੁੰਦਾ। ਕਿਉਂਕਿ ਜਦੋਂ ਆਪਾਂ ਸਤਿਗੁਰੂ ਮਹਾਰਾਜ ਦੇ ਸਨਮੁਖ ਆਉਂਦੇ ਹਾਂ, ਉਸ ਵੇਲੇ ਹੱਥ ਜੋੜਦੇ ਨੇ, ਅਤੇ ਜੇ ਹਮੇਸ਼ਾ ਵਾਹਿਗੁਰੂ ਨੂੰ ਅੰਗ ਸੰਗ ਜਾਣੀਏ ਤਾਂ ਫਿਰ ਆਪਣੇ ਆਪ ਹੀ ਹੱਥ ਜੁੜੇ ਰਹਿੰਦੇ ਨੇ। ਕਰ ਜੋੜੇ ਹੋ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ ਅਵਨਾਸੀ ਪੁਰਖ ਪੂਜੀਹਾ ਰਾਮ। ਐ ਮੇਰੇ ਪਿਆਰੇ ਜੀਓ, ਆਖ ਵੀ ਐ ਮਹਾਂਪੁਰਖੋ, ਤੁਸੀਂ ਇਕੱਠੇ ਹੋ ਕੇ ਹੱਥ ਜੋੜਿਓ ਤੇ ਦੋਵੇਂ ਹੱਥ ਜੋੜ ਕੇ ਉਸ ਅਵਨਾਸ਼ੀ ਪੁਰਖ ਵਾਹਿਗੁਰੂ ਦੀ ਪੂਜਾ ਕਰਨੀ ਹੈ। ਬਹੁਬਿਧ ਪੂਜਾ ਖੋਜੀਆ ਮੇਰੇ ਲਾਲ ਜੀਓ, ਇਹੋ ਮਾਨ ਤਾਨ ਸਭ ਅਰਪੇ ਹਾ ਰਾਮ। ਐ ਮੇਰੇ ਪਿਆਰੇ ਜੀਓ, ਮੈਂ ਬਹੁਤ ਤਰ੍ਹਾਂ ਦੀਆਂ ਪੂਜਾ ਖੋਜੀਆਂ ਨੇ। ਇਹਦਾ ਮਤਲਬ ਇਹ ਹੈ ਵੀ ਕਿਹੜੀ ਵਸਤੂ ਦੁਆਰਾ ਕਿਹੜੇ ਢੰਗ ਦੇ ਨਾਲ ਵਾਹਿਗੁਰੂ ਦੀ ਪੂਜਾ ਹੋਵੇ, ਇਹਦੀ ਬੜੀ ਮੈਂ ਖੋਜ ਕੀਤੀ ਹੈ, ਪਰ ਅਖੀਰ ਤੇ ਇਹ ਨਿਚੋੜ ਨਿਕਲਿਆ ਹੈ, ਇਹੋ ਮਨ ਤਨ ਸਭ ਅਰਪੀਹਾ ਰਾਮ, ਵੀ ਅਸੀਂ ਆਪਣਾ ਮਨ ਵੀ ਤੇ ਤਨ ਵੀ ਤੇ ਹੋਰ ਸਭ ਕੁਝ ਸਰਬੰਸ਼ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਰਪਣ ਕਰ ਦਿੱਤਾ ਹੈ। ਭਾਵ ਪਹਿਲਾਂ ਤੇ ਜਿਵੇਂ ਭਗਤ ਨਾਮਦੇਵ ਜੀ ਨੇ ਆਖਿਆ ਸੀ, ਦੂ ਤਾਂ ਬਸ਼ਰੈ ਥਨੋ ਬਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੁਪਨ ਪਾਵੋ। ਵੀ ਪਹਿਲਾਂ ਤੇ ਹੋਰ ਢੰਗ ਦੇ ਨਾਲ ਵੀ ਦੁੱਧ ਨਾਲ ਭੋਗ ਲਵਾਈਏ, ਕੋਈ ਫੁੱਲ ਆਦਿਕ ਭੇਟਾ ਕਰੀਏ, ਇਸ ਤਰ੍ਹਾਂ ਉਹ ਪੂਜਾ ਦੀ ਖੋਜ ਕਰਦੇ ਰਹੇ। ਪਰ ਅਖੀਰ ਤੇ ਸੋਚਿਆ ਵੀ ਹੁਣ ਹੋਰ ਕਿਹੜੀ ਚੀਜ਼ ਹੈ ਜਿਹੜੀ ਵਾਹਿਗੁਰੂ ਦੀ ਭੇਟਾ ਕੀਤੀ ਜਾ ਸਕਦੀ ਹੈ। ਫਿਰ ਆਪਣਾ ਮਨ ਵੀ ਤੇ ਤਨ ਵੀ ਤੇ ਸਭ ਕੁਝ ਉਸ ਵਾਹਿਗੁਰੂ ਨੂੰ ਭੇਟ ਕਰ ਦਿੱਤਾ। ਮਾਨ ਤਨ ਧਨ ਸਭ ਪ੍ਰਭੂ ਕੇਰਾ, ਕਿਆ ਕੋ ਪੂਜ ਚੜਾਵੇ। ਫਿਰ ਮਨ ਦੇ ਵਿੱਚ ਹੰਕਾਰ ਨਾ ਫੁਰ ਜਾਵੇ ਵੀ ਮੈਂ ਆਪਣਾ ਮਨ ਵੀ ਤੇ ਤਨ ਵੀ ਤੇ ਧਨ ਵੀ ਵਾਹਿਗੁਰੂ ਨੂੰ ਭੇਟਾ ਕਰ ਦਿੱਤਾ। ਹਜ਼ੂਰ ਕਹਿੰਦੇ ਨੇ ਮਾਨ ਤਨ ਧਨ ਸਭ ਪ੍ਰਭੂ ਕੇਰਾ, ਇਹ ਮਨ ਵੀ ਤਨ ਸਰੀਰ ਵੀ ਤੇ ਧਨ ਵੀ ਪਹਿਲਾਂ ਹੀ ਸਾਰਾ ਕੁਝ ਵਾਹਿਗੁਰੂ ਦਾ ਹੈ। ਕਿਆ ਕੋ ਪੂਜ ਚੜਾਵੇ, ਦੱਸੋ ਹੁਣ ਜੇ ਕੁਛ ਆਪਣਾ ਹੋਵੇ ਤਾਂ ਕੋਈ ਪੂਜਾ ਚੜਾਵੇ, ਜਦੋਂ ਆਪਣਾ ਤੇ ਪਹਿਲਾਂ ਹੀ ਕੁਛ ਨਹੀਂ ਸੀ। ਕਿਉਂਕਿ ਗੁਰਮੁਖ ਪਹਿਲਾਂ ਹੀ ਇਹ ਗੱਲ ਸਮਝਦੇ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਉਹ ਪਹਿਲਾਂ ਹੀ ਤਨ ਮਨ ਧਨ ਵਾਹਿਗੁਰੂ ਦਾ ਮੰਨ ਲੈਂਦੇ ਨੇ ਤੇ ਫਿਰ ਉਹ ਕਹਿੰਦੇ ਨੇ ਦੱਸੋ ਉਸ ਵਾਹਿਗੁਰੂ ਦੀ ਪੂਜਾ ਲਈ ਫਿਰ ਕੀ ਚੜਾਉਣਾ ਹੈ। ਤਨ ਮਨ ਧਨ ਵੀ ਤਾਂ ਉਸੇ ਵਾਹਿਗੁਰੂ ਦਾ ਦਿੱਤਾ ਹੋਇਆ, ਉਹਦਾ ਹੀ ਦਿੱਤਾ ਹੋਇਆ, ਉਹਦੀ ਪੂਜਾ ਵਿੱਚ ਅਸੀਂ ਚੜਾ ਰਹੇ ਹਾਂ ਤੇ ਫਿਰ ਮਾਣ ਵਾਲੀ ਕਿਹੜੀ ਗੱਲ ਹੈ। ਜਿਸ ਹੋਏ ਕਿਰਪਾਲ ਦਇਆਲ ਸੁਆਮੀ, ਸੋ ਪ੍ਰਭ ਅੰਕ ਸਮਾਵੇ। ਹਜ਼ੂਰ ਫਰਮਾਉਂਦੇ ਨੇ ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਦਇਆ ਦਾ ਘਰ ਕਿਰਪਾਲੂ ਹੁੰਦਾ ਹੈ, ਜਿਸ ਉੱਤੇ ਮੇਰਾ ਮਾਲਕ ਮਨੋ ਤਨੋ ਪ੍ਰਸੰਨ ਹੁੰਦਾ ਹੈ, ਸੋ ਪ੍ਰਭ ਅੰਕ ਸਮਾਵੇ, ਤੇ ਫਿਰ ਉਹ ਉਸ ਵਾਹਿਗੁਰੂ ਦੇ ਅੰਕ ਵਿੱਚ ਸਮਾ ਜਾਂਦਾ ਹੈ। ਅੰਕ ਦਾ ਅਰਥ ਹੈ ਗੋਦ, ਤੇ ਅੰਕ ਦਾ ਅਰਥ ਹੈ ਉਹਦੇ ਸਰੂਪ ਦੇ ਵਿੱਚ ਉਹ ਸਮਾ ਜਾਂਦਾ ਹੈ। ਭਾਗ ਮਸਤਕ ਹੋਏ ਜਿਸ ਕੈ ਤਿਸ ਗੁਰ ਨਾਲ ਸੁਨੇਹਾ। ਲੋ ਹਜ਼ੂਰ ਕਹਿੰਦੇ ਨੇ ਜਿਸ ਦੇ ਮੱਥੇ ਉੱਤੇ ਵਾਹਿਗੁਰੂ ਨੇ ਚੰਗਾ ਭਾਗ ਲਿਖਿਆ ਹੋਵੇ, ਤਿਸ ਗੁਰ ਨਾਲ ਸੁਨੇਹਾ, ਫਿਰ ਉਸਦਾ ਪਾਈ ਗੁਰੂ ਦੇ ਨਾਲ ਸੁਨੇਹਾ ਪ੍ਰੇਮ ਲੱਗ ਜਾਂਦਾ ਹੈ। ਜਨ ਕਹਿ ਨਾਨਕ ਮਿਲ ਸਾਧ ਸੰਗਤ, ਹਰ ਹਰ ਨਾਮ ਪੂਜੇ ਹਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਸਾਧ ਸੰਗਤ ਦੇ ਨਾਲ ਮਿਲ ਕੇ ਦਸਾ ਭਾਵ ਧਾਰਨ ਕਰਕੇ ਸਤਿਗੁਰੂ ਜੀ ਆਖਦੇ ਨੇ, ਜਨ ਕਹਿ ਨਾਨਕ ਦਸਾ ਭਾਵ ਧਾਰ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਗੁਰਮੁਖੋ ਸਾਧ ਸੰਗਤ ਦੇ ਨਾਲ ਮਿਲ ਕੇ ਹਰ ਹਰ ਨਾਮ ਪੂਜਿਆ ਤੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਪੂਜਾ ਕਰਨੀ ਚਾਹੀਦੀ ਹੈ ਅਥਵਾ ਨਾਮ ਦੁਆਰਾ ਵਾਹਿਗੁਰੂ ਦੀ ਪੂਜਾ ਕਰਨੀ ਚਾਹੀਦੀ ਹੈ, ਕਿਉਂਕਿ ਇਹੀ ਸਭ ਤੋਂ ਉੱਤਮ ਪੂਜਣ ਦਾ ਤਰੀਕਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਫਰਮਾਇਆ ਹੈ, ਤੇਰਾ ਨਾਮ ਕਰੀ ਚਨਨਾਠੀਆ ਜੇ ਮਨ ਉਰਸਾ ਹੋਏ, ਕਰਨੇ ਕੁੰਗੂ ਜੇ ਰਲੈ ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਤੇ ਆਈਐ ਬਿਨ ਨਾਵੈ ਪੂਜ ਨਾ ਹੋਏ। ਇਹ ਹੈ ਗੁਰਮਤਿ ਦੀ ਵਿਧੀ, ਨਾਮ ਦੁਆਰਾ ਵਾਹਿਗੁਰੂ ਦੀ ਪੂਜਾ ਕਰਨੀ, ਹਰ ਹਰ ਨਾਮ ਪੂਜਿਆ ਤੇ ਆਪਾਂ ਵਾਹਿਗੁਰੂ ਦੇ ਨਾਮ ਦੁਆਰਾ ਉਸ ਵਾਹਿਗੁਰੂ ਦੀ ਪੂਜਾ ਕਰਨੀ ਹੈ। ਦਹਿ ਦਿਸ ਖੋਜਤ ਹਮ ਫਿਰੇ ਮੇਰੇ ਲਾਲ ਜੀਉ, ਹਰ ਪਾਇੜਾ ਕਰ ਆਏ ਰਾਮ। ਐ ਮੇਰੇ ਪਿਆਰੇ ਜੀਉ, ਅਸੀਂ ਵੀ ਪਹਿਲਾਂ ਪਹਿਲਾਂ ਦਸੋ ਦਿਸ਼ਾ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਖੋਜਦੇ ਫਿਰਦੇ ਰਹੇ। ਭਾਵ ਚਾਰ ਮੁੱਖ ਦਿਸ਼ਾ, ਚਾਰ ਉਪ ਦਿਸ਼ਾ, ਧਰਤੀ ਤੇ ਅਸਮਾਨਾਂ ਦੇ ਵਿੱਚ ਵੀ ਰੱਬ ਨੂੰ ਭਾਲਦੇ ਰਹੇ, ਪਰ ਕਿਧਰੇ ਵੀ ਨਹੀਂ ਮਿਲਿਆ। ਫਿਰ ਮਿਲਿਆ ਕਿੱਥੇ? ਹਰ ਪਾਇੜਾ ਘਰ ਆਏ ਰਾਮ। ਰਾਮ ਹੇ ਭਾਈ, ਉਹ ਵਾਹਿਗੁਰੂ ਪਰਮੇਸ਼ਰ ਨੂੰ ਘਰ ਦੇ ਵਿੱਚ ਆ ਕੇ ਹੀ ਪਾਇੜਾ ਪ੍ਰਾਪਤ ਕੀਤਾ। ਭਾਵ ਉਹ ਵਾਹਿਗੁਰੂ ਕਿਧਰੋਂ ਬਾਹਰੋਂ ਨਹੀਂ ਮਿਲਿਆ, ਤੇ ਜਦੋਂ ਸੁਰਤ ਅੰਤਰਮੁਖ ਹੋਈ ਤੇ ਫਿਰ ਉਹ ਘਰ ਹਿਰਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਆ ਕੇ ਅਸੀਂ ਪ੍ਰਾਪਤ ਕਰ ਲਿਆ। ਹਰ ਮੰਦਰ ਹਰ ਜੀਉ ਸਾਜਿਆ ਮੇਰੇ ਲਾਲ ਜੀਉ, ਹਰ ਤਿਸ ਮੈਂ ਰਹਿਆ ਸਮਾਏ ਰਾਮ। ਐ ਮੇਰੇ ਪਿਆਰੇ ਜੀਉ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆ ਜੋ ਸਾਡਾ ਸਰੀਰ ਹੈ ਨਾ, ਇਹ ਵੀ ਇੱਕ ਆਪਣਾ ਹਰੀ ਮੰਦਰ ਹੀ ਉਸਨੇ ਬਣਾਇਆ ਹੈ। ਉਸ ਵਾਹਿਗੁਰੂ ਪਰਮੇਸ਼ਰ ਨੇ ਮਨੁੱਖੀ ਸਰੀਰ ਵੀ ਇੱਕ ਰੱਬ ਦਾ ਘਰ ਹੀ ਬਣਾਇਆ ਹੈ। ਕਿਉਂ? ਹਰ ਤਿਸ ਮੈਂ ਰਹਿਆ ਸਮਾਏ ਰਾਮ। ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਉਸ ਸਰੀਰ ਦੇ ਵਿੱਚ ਸਮਾ ਜੋ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਿਆ ਭਗਵੰਤ। ਇਹ ਸਰੀਰ ਹੀ ਅਸਲੀ ਹਰੀ ਮੰਦਰ ਹੈ, ਸਰੀਰ ਹੀ ਰੱਬ ਦਾ ਘਰ ਹੈ, ਇਹਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਹੈ। ਸਰਵੇ ਸਮਾਣਾ ਆਪ ਸੁਆਮੀ, ਗੁਰਮੁਖ ਪ੍ਰਗਟ ਹੋਇਆ। ਹਜ਼ੂਰ ਫਰਮਾਉਂਦੇ ਨੇ ਸਰਬੇ ਸਮਾਣਾ ਆਪ ਸੁਆਮੀ, ਉਹ ਸਵਾਮੀ ਮਾਲਕ ਵਾਹਿਗੁਰੂ ਆਪ ਹੀ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ। ਗੁਰਮੁਖ ਪ੍ਰਗਟ ਹੋਇਆ, ਪਰ ਗੁਰੂ ਦੀ ਮਿਹਰ ਨਾਲ ਉਹ ਸਾਨੂੰ ਪ੍ਰਗਟ ਹੋਇਆ। ਵਸਤਾ ਸਾਰਿਆਂ ਦੇ ਵਿੱਚ ਹੀ ਰਿਹਾ ਸੀ ਤੇ ਹੁਣ ਵੀ ਵਸ ਰਿਹਾ ਹੈ, ਪਰ ਗੁਰੂ ਦੀ ਕਿਰਪਾ ਦੁਆਰਾ ਉਹ ਸਾਨੂੰ ਪ੍ਰਗਟ ਹੋਇਆ ਹੈ। ਮਿਟਿਆ ਅੰਧੇਰਾ ਦੁੱਖ ਨਾਠਾ, ਅਮਿਉ ਹਰ ਰਸ ਚੋਇਆ। ਲੋ, ਹਜ਼ੂਰ ਕਹਿੰਦੇ ਨੇ ਜਦੋਂ ਸਤਿਗੁਰੂ ਨੇ ਸਾਡੇ ਮੁਖ ਦੇ ਵਿੱਚ ਵਾਹਿਗੁਰੂ ਦਾ ਨਾਮ ਅੰਮ੍ਰਿਤ ਰਸ ਚੁਆ ਦਿੱਤਾ, ਉਹਦਾ ਸਦਕਾ ਮਿਟਿਆ ਅੰਧੇਰਾ, ਮੋਹ ਮਾਇਆ ਅਗਿਆਨ ਦਾ ਹਨੇਰਾ ਨਾਸ ਹੋ ਗਿਆ ਤੇ ਦੁੱਖ ਨਾਟਾ ਤੇ ਦੁੱਖ ਵੀ ਸਾਰਾ ਦੂਰ ਹੋ ਗਿਆ। ਜਹਾਂ ਦੇਖਾਂ ਤਾਹਾਂ ਸੁਆਮੀ, ਪਾਰ ਬ੍ਰਹਮ ਸਭ ਠਾਏ। ਲੋ, ਹਜ਼ੂਰ ਕਹਿੰਦੇ ਨੇ ਹੁਣ ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਸਵਾਮੀ ਮਾਲਕ ਵਾਹਿਗੁਰੂ ਦੇ ਦਰਸ਼ਨ ਹੋ ਰਹੇ ਨੇ। ਕਿਉਂ? ਪਾਰ ਬ੍ਰਹਮ ਸਭ ਠਾਏ, ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਵਸ ਰਿਹਾ ਹੈ। ਜਨ ਕਹਿ ਨਾਨਕ ਸਤਿਗੁਰ ਮਿਲਾਇਆ, ਹਰ ਪਾਇੜਾ ਘਰ ਆਏ। ਦਸਾ ਭਾਵ ਧਾਰਨ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਸਾਨੂੰ ਸਤਿਗੁਰੂ ਨੇ ਮਿਲਾਇਆ ਹੈ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਤਿਗੁਰੂ ਨੇ ਮਿਲਾਇਆ ਹੈ। ਹਰ ਪਾਇੜਾ ਘਰ ਆਏ, ਅਸੀਂ ਆਪਣੇ ਘਰ ਦੇ ਵਿੱਚ ਆ ਕੇ ਭਾਵ ਆਪਣੀ ਸੁਰਤ ਨੂੰ ਅੰਤਰਮੁਖ ਕਰਕੇ ਤੇ ਅੰਦਰੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਹੈ। ਰਾਗ ਬਿਹਾਗੜਾ ਮਹੱਲਾ ਪੰਜਵਾਂ, ਅਤ ਪ੍ਰੀਤਮ ਮਨ ਮੋਹਣਾ, ਘਟ ਸੋਹਣਾ ਪ੍ਰਾਣ ਆਧਾਰਾ ਰਾਮ। ਹੁਣ ਅੱਗੇ ਰਾਗ ਬਿਹਾਗੜਾ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਦੂਸਰਾ ਸ਼ਬਦ ਆਰੰਭ ਹੋ ਰਿਹਾ ਹੈ। ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਵਡਿਆਈ ਉਚਾਰਨ ਕਰਦੇ ਹਨ। ਅਤ ਪ੍ਰੀਤਮ ਮਨ ਮੋਹਨਾ ਕਟ ਸੋਹਣਾ ਪ੍ਰਾਣ ਆਧਾਰਾ ਰਾਮ। ਹੇ ਗੁਰਮੁਖੋ, ਉਹ ਪਿਆਰਾ ਪ੍ਰੀਤਮ ਵਾਹਿਗੁਰੂ ਅੱਛਾ ਕਰਕੇ ਮਨ ਨੂੰ ਮੋਹਿਤ ਕਰਨ ਵਾਲਾ ਹੈ ਤੇ ਕਟ ਸੋਹਣਾ ਵੀ ਉਹਨੇ ਸਾਡੇ ਕਟ ਹਿਰਦੇ ਨੂੰ ਵੀ ਸੋਹਣਾ ਸੁਹਾਵਣਾ ਬਣਾ ਦਿੱਤਾ। ਕਿਉਂਕਿ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਰ ਵਸ ਜਾਵੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜੇ ਬਾਹਰ ਵੀ ਗੁਰੂ ਦੇ ਚਰਨ ਪੈਂਦੇ ਨੇ ਉਹ ਅਸਥਾਨ ਸੁਹਾਵਣਾ ਬਣ ਜਾਂਦਾ ਹੈ, ਤੇ ਜਿਸ ਗੁਰਮੁਖ ਦੇ ਹਿਰਦੇ ਵਿੱਚ ਸਤਿਗੁਰੂ ਦਾ ਵਾਸਾ ਹੋ ਜਾਵੇ, ਪਰਮੇਸ਼ਰ ਵਸ ਜਾਵੇ, ਉਹ ਹਿਰਦਾ ਵੀ ਸੋਹਣਾ ਸੁਹਾਵਣਾ ਬਣ ਜਾਂਦਾ ਹੈ। ਪ੍ਰਾਣ ਆਧਾਰਾ ਰਾਮ ਰਾਮ। ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਪ੍ਰਾਣਾਂ ਦਾ ਵੀ ਆਸਰਾ ਹੈ। ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਪਾਰਾ ਰਾਮ। ਹਜ਼ੂਰ ਫਰਮਾਉਂਦੇ ਨੇ ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ, ਉਸ ਲਾਲ ਪਿਆਰੇ ਪ੍ਰਭੂ ਦੀ। ਗੋਪਾਲ ਜੋ ਪ੍ਰਿਥਵੀ ਦਾ ਪਾਲਕ ਹੈ ਤੇ ਦਇਆ ਦਾ ਘਰ ਹੈ, ਉਹਦੀ ਸੋਭਾ ਵੀ ਅਤਿ ਸੁੰਦਰ ਹੈ। ਅਪਰ ਅਪਾਰਾ ਰਾਮ। ਰਾਮ, ਹੇ ਭਾਈ ਜੀ, ਉਸ ਵਾਹਿਗੁਰੂ ਦੀ ਸੁੰਦਰ ਸੋਭਾ ਦਾ ਵਰਣਨ ਕਰੀਏ ਤਾਂ ਸਾਡੇ ਕੋਲੇ ਨਾ ਤੇ ਕੋਈ ਉਪਮਾ ਹੈ, ਨਾ ਉਦਾਹਰਣ ਹੈ, ਨਾ ਸਾਡੇ ਕੋਲ ਸ਼ਬਦ ਨੇ, ਨਾ ਸਾਡੀ ਰਸਨਾ ਦੇ ਵਿੱਚ ਹੀ ਕੋਈ ਤਾਕਤ ਹੈ ਵੀ ਅਸੀਂ ਉਸ ਵਾਹਿਗੁਰੂ ਦੀ ਸੋਭਾ ਦਾ ਬਿਆਨ ਕਰ ਸਕੀਏ। ਅਪਰ ਅਪਾਰਾ ਰਾਮ, ਉਸ ਵਾਹਿਗੁਰੂ ਦੀ ਸੋਭਾ ਅਪਰ ਅਪਾਰ ਹੈ। ਗੋਬਿੰਦ ਦਇਆਲ ਗੋਬਿੰਦ ਲਾਲਨ ਮਿਲੋ ਕੰਤ ਨਿਮਾਣੀਆਂ। ਹੁਣ ਵਾਹਿਗੁਰੂ ਦੇ ਸਨਮੁਖ ਅਰਦਾਸ ਹੈ, ਗੋਪਾਲ ਦਇਆਲ ਗੋਬਿੰਦ ਲਾਲਨ। ਹੇ ਵਾਹਿਗੁਰੂ ਜੀ, ਤੁਸੀਂ ਗੋਪਾਲ ਪ੍ਰਿਥਵੀ ਦੇ ਪਾਲਕ ਹੋ, ਦਇਆ ਦੇ ਘਰ ਹੋ, ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਕ ਹੋ ਤੇ ਲਾਲਨ ਪਿਆਰੇ ਹੋ। ਮਿਲੋ ਕੰਤ ਨੇ ਮਾਣੀਆਂ। ਹੇ ਪਤੀ ਪਰਮੇਸ਼ਰ ਜੀਓ, ਅਸੀਂ ਆਪ ਜੀ ਦੇ ਘਰ ਦੀਆਂ ਨਿਮਾਣੀਆਂ ਦਾਸੀਆਂ ਹਾਂ ਤੇ ਕਿਰਪਾ ਕਰਕੇ ਸਾਨੂੰ ਆ ਕੇ ਮਿਲੋ, ਇਉਂ ਅਰਦਾਸ ਬੇਨਤੀ ਕਰਨੀ ਹੈ। ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਣੀਆਂ। ਹੇ ਵਾਹਿਗੁਰੂ ਜੀ, ਨੈਣ ਤਰਸਨ ਦਰਸ ਪਰਸਨ ਵੀ ਤੁਹਾਡੇ ਦਰਸ਼ਨ ਪਰਸਨ ਵਾਸਤੇ, ਤੁਹਾਡੇ ਦਰਸ਼ਨ ਤੇ ਨਾਲ ਚਰਨਾਂ ਦੀ ਛੂਹ ਪ੍ਰਾਪਤ ਕਰਨ ਦੇ ਲਈ ਨੈਣ ਤਰਸਨ, ਸਾਡੇ ਨੇਤਰ ਤਰਸ ਰਹੇ ਨੇ। ਜਿਵੇਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਬਈ ਮੈਨੂੰ ਮੇਰੀਆਂ ਤੇ ਅੱਖਾਂ ਤਰਸ ਗਈਆਂ ਤੈਨੂੰ ਦੇਖਣ ਵਾਸਤੇ। ਨੈਣ ਤਰਸਨ ਦਰਸ ਪਰਸਨ, ਹੇ ਵਾਹਿਗੁਰੂ ਜੀ, ਤੇਰੇ ਦਰਸ਼ਨ ਕਰਨ ਲਈ ਤੇ ਤੇਰੇ ਚਰਨਾਂ ਦੀ ਸ਼ੋਭ ਪ੍ਰਾਪਤ ਕਰਨ ਦੇ ਲਈ ਮੇਰੇ ਨੇਤਰ ਤਰਸ ਰਹੇ ਨੇ। ਨਹਿ ਨੀਂਦ ਰਹਿਣ ਵਿਹਾਣੀਆਂ, ਤੇ ਨਾ ਹੀ ਮੈਨੂੰ ਨੀਂਦ ਪੈਂਦੀ ਹੈ ਤੇ ਨਾ ਹੀ ਮੇਰੀ ਰਾਤ ਲੰਘਦੀ ਹੈ। ਤੇਰੇ ਪਿਆਰ ਦੇ ਵਿੱਚ, ਤੇਰੇ ਵਿਛੋੜੇ ਦੇ ਵਿੱਚ ਹਮੇਸ਼ਾ ਲਈ ਮੈਂ ਤੈਨੂੰ ਯਾਦ ਕਰਦਾ ਹਾਂ। ਗਿਆਨ ਅੰਜਨ ਨਾਮ ਬਿੰਜਨ ਭਏ ਸਗਲ ਸੀਗਾਰਾ। ਲੋ, ਹਜ਼ੂਰ ਕਹਿੰਦੇ ਨੇ ਗੁਰੂ ਨੇ ਗਿਆਨ ਦਾ ਅੰਜਨ ਸੁਰਮਾ ਸਾਡੇ ਨੇਤਰਾਂ ਵਿੱਚ ਪਾ ਦਿੱਤਾ ਤੇ ਨਾਲ ਹੀ ਸਾਨੂੰ ਨਾਮ ਦਾ ਬਿੰਜਨ ਭੋਜਨ, ਨਾਮ ਦਾ ਪੱਕਾ ਭੰਡਾਰਾ, ਇਹ ਨਾਮ ਦਾ ਅੰਮ੍ਰਿਤ ਰੂਪ ਭੋਜਨ ਵੀ ਸਾਨੂੰ ਬਖਸ਼ਿਸ਼ ਕਰ ਦਿੱਤਾ। ਭਏ ਸਗਲ ਸੀਗਾਰਾ ਤੇ ਜਿੰਨੇ ਵੀ ਹੋਰ ਸਾਧਨ ਰੂਪੀ ਸ਼ਿੰਗਾਰ ਸਨ ਉਹ ਵੀ ਸਾਡੇ ਸਾਰੇ ਸਫਲ ਹੋ ਗਏ। ਨਾਨਕ ਪੈ ਅੰਪੈ ਸੰਤ ਜੰਪੈ ਮੇਲ ਕੰਤ ਹਮਾਰਾ। ਲੋ, ਹਜ਼ੂਰ ਕਹਿੰਦੇ ਨੇ ਨਾਨਕ ਪੈ ਅੰਪੈ ਬਈ ਅਸੀਂ ਬੇਨਤੀ ਕਰਦੇ ਹਾਂ, ਸੰਤ ਜੰਪੈ ਤੇ ਨਾਲ ਸੰਤ ਸਤਿਗੁਰੂ ਨੂੰ ਜਪਦੇ ਹਾਂ, ਗੁਰੂ ਦਾ ਵੀ ਨਾਲ ਸਿਮਰਨ ਕਰਦੇ ਹਾਂ ਤੇ ਉਹਦੇ ਚਰਨਾਂ ਵਿੱਚ ਅਰਦਾਸ ਹੈ। ਮੇਲ ਕੰਤ ਹਮਾਰਾ, ਹੇ ਸਤਿਗੁਰੂ ਜੀ, ਜੋ ਸਾਡਾ ਪਤੀ ਪਰਮੇਸ਼ਰ ਹੈ ਤੇ ਕਿਰਪਾ ਕਰਕੇ ਉਹਦੇ ਨਾਲ ਸਾਨੂੰ ਮੇਲ ਦਿਓ, ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਵਿਚੋਲਾ ਹੀ ਤੇ ਸਾਨੂੰ ਮਿਲਾ ਸਕਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਮੈਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਦਾ ਹਾਂ ਤੇ ਨਾਲ ਉਹਨਾਂ ਦੇ ਬਖਸ਼ੇ ਨਾਮ ਨੂੰ ਵੀ ਜਪਦਾ ਹਾਂ ਤੇ ਨਾਲ ਇਹ ਅਰਦਾਸ ਕਰਦਾ ਹਾਂ, ਹੇ ਸਤਿਗੁਰੂ ਜੀ, ਉਹ ਮੇਰਾ ਪਤੀ ਪਰਮੇਸ਼ਰ ਤੁਸੀਂ ਮੇਲ ਦੇਵੋ। ਲਾਖ ਓਲਾਹ ਨੇ ਮੋਹੇ ਹਰ ਜਬ ਲਗ ਨਹਿ ਮਿਲੇ ਰਾਮ। ਤਾਂ ਅੱਗੋ ਸਤਿਗੁਰੂ ਕਹਿੰਦੇ ਨੇ ਤਾਂ ਕੀ ਹੋ ਗਿਆ ਜੇ ਤੈਨੂੰ ਪਤੀ ਪਰਮੇਸ਼ਰ ਨਹੀਂ ਮਿਲਿਆ ਤਾਂ ਅੱਗੋਂ ਜਗਿਆਸੂ ਫਿਰ ਬੇਨਤੀ ਕਰਦਾ ਹੈ, ਹੇ ਵਾਹਿਗੁਰੂ ਜੀ, ਲੱਖ ਉਲਾਹਣੇ ਮੋਹੇ, ਬਈ ਮੈਨੂੰ ਲੱਖਾਂ ਹੀ ਉਲਾਹਮੇ ਮਿਲਦੇ ਨੇ, ਹਰ ਜਬ ਲਗ ਨਹਿ ਮਿਲੇ ਰਾਮ ਰਾਮ। ਹੇ ਭਾਈ, ਜਿੰਨਾ ਚਿਰ ਤੱਕ ਮੈਨੂੰ ਉਹ ਪਤੀ ਪਰਮੇਸ਼ਰ ਨਹੀਂ ਮਿਲਦਾ ਤੇ ਉਹਨਾਂ ਚਿਰ ਲੱਖਾਂ ਹੀ ਮੈਨੂੰ ਉਲਾਹਮੇ ਸੁਣਨੇ ਪੈ ਰਹੇ ਨੇ। ਕਿਉਂਕਿ ਕੁਦਰਤੀ ਗੱਲ ਹੈ, ਜਦੋਂ ਕੋਈ ਇਸਤਰੀ ਜਵਾਨ ਹੋ ਜਾਂਦੀ ਹੈ ਤੇ ਉਸਦਾ ਵਿਆਹ ਨਾ ਹੋਵੇ ਤੇ ਫਿਰ ਲੋਕ ਵੀ ਆਂਢੀ ਗੁਆਂਢੀ ਵੀ ਉਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ, ਉਲਾਹਮੇ ਦਿੰਦੇ ਹਨ। ਇਸੇ ਲਈ ਵਾਹਿਗੁਰੂ ਦੀ ਪ੍ਰਾਪਤੀ ਜ਼ਰੂਰੀ ਹੈ, ਜਿਵੇਂ ਆਮ ਇਸਤਰੀ ਦੇ ਲਈ ਪਤੀ ਦੀ ਪ੍ਰਾਪਤੀ ਵੀ ਜ਼ਰੂਰੀ ਹੈ, ਉਸ ਤੋਂ ਬਿਨਾਂ ਸੁਹਾਗਣ ਨਹੀਂ ਹੋ ਸਕਦੀ। ਇਸੇ ਤਰ੍ਹਾਂ ਹਰ ਜੀਵ ਦੇ ਲਈ ਵਾਹਿਗੁਰੂ ਦਾ ਮਿਲਾਪ ਵੀ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਿਨਾਂ ਉਹ ਵੀ ਰੱਬ ਦੀ ਸੁਹਾਗਣ ਨਹੀਂ ਬਣ ਸਕਦਾ। ਇਸੇ ਲਈ ਬੇਨਤੀ ਕਰਨੀ ਹੈ ਵੀ ਹੇ ਵਾਹਿਗੁਰੂ ਜੀ, ਹੇ ਸਤਿਗੁਰੂ ਜੀ, ਵੀ ਮੈਨੂੰ ਲੱਖਾਂ ਹੀ ਉਲਾਹਮੇ ਮਿਲਦੇ ਨੇ, ਜਿੰਨਾ ਚਿਰ ਤੱਕ ਮੈਨੂੰ ਵਾਹਿਗੁਰੂ ਪਰਮੇਸ਼ਰ ਨਹੀਂ ਮਿਲੇਗਾ। ਮਿਲਣ ਕੋ ਕਰੋ ਉਪਾਵ, ਕਿਸ ਹਮਾਰਾ ਨਹਿ ਚੱਲੇ ਰਾਮ। ਹੇ ਸਤਿਗੁਰੂ ਜੀ, ਮੈਂ ਮਿਲਣ ਲਈ ਆਪਣੇ ਵੱਲੋਂ ਯਤਨ ਵੀ ਕਰਦਾ ਹਾਂ, ਹਰ ਮਨੁੱਖ ਆਪਣੇ ਵੱਲੋਂ ਯਤਨ ਕਰਦਾ ਹੈ, ਕਿਸ ਹਮਾਰਾ ਨਹਿ ਚੱਲੇ ਰਾਮ, ਪਰ ਉਸ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਹੇ ਸਤਿਗੁਰੂ ਜੀ, ਮੇਰਾ ਕੋਈ ਚਾਰਾ ਚੱਲਦਾ ਹੀ ਨਹੀਂ ਹੈ। ਭਾਵੇਂ ਮੈਂ ਬੜੇ ਯਤਨ ਕਰਦਾ ਹਾਂ, ਬੜੇ ਤਰਲੇ ਲੈਂਦਾ ਹਾਂ ਵੀ ਕਿਧਰੇ ਕਿਸੇ ਨਾ ਕਿਸੇ ਢੰਗ ਨਾਲ ਪਰਮੇਸ਼ਰ ਮਿਲ ਜਾਵੇ, ਮੈਂ ਉਸਨੂੰ ਮਿਲਣ ਵਾਸਤੇ ਬੜੇ ਯਤਨ ਕਰਦਾ ਹਾਂ, ਪਰ ਮਹਾਰਾਜ, ਮੇਰਾ ਕੀਤਾ ਹੋਇਆ ਚਾਰਾ ਕੋਈ ਚੱਲਦਾ ਨਹੀਂ, ਮੈਂ ਕਾਮਯਾਬ ਨਹੀਂ ਹੋ ਰਿਹਾ। ਚਲ ਚਿਤ ਬਿਤ ਅਨਿਤ ਪ੍ਰੇ ਬਿਨ ਕਵਨ ਵਿਧੀ ਨਾ ਤੀਜੀਐ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਲ ਚਿਤ ਬਿਤ ਅਨਿਤ ਪ੍ਰੇ ਬਿਨ, ਉਸ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਇਹ ਸਾਡਾ ਜਿਹੜਾ ਚਿਤ ਹੈ ਨਾ, ਅਨਿਤ ਕਹਿੰਦੇ ਨੇ ਜਿਹੜਾ ਹਮੇਸ਼ਾ ਨਾ ਰਹਿਣ ਵਾਲਾ ਝੂਠਾ ਧਨ ਹੈ, ਉਹਨੂੰ ਵੇਖ ਕੇ ਚਲਾਏ ਮਨ ਹੋ ਜਾਂਦਾ। ਚਲ ਚਿਤ ਬਿਤ ਅਨਿਤ, ਇਹ ਝੂਠੇ ਧਨ ਨੂੰ ਦੇਖ ਕੇ ਸਾਡਾ ਚਿਤ ਡੋਲ ਜਾਂਦਾ ਹੈ। ਪ੍ਰੇ ਬਿਨ, ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਕਵਨ ਵਿਧੀ ਨਾ ਤੀਜੀ ਹੈ, ਕਿਸੇ ਵੀ ਢੰਗ ਤਰੀਕੇ ਦੇ ਨਾਲ ਸਾਡੇ ਮਨ ਨੂੰ ਧੀਰਜ ਨਹੀਂ ਪ੍ਰਾਪਤ ਹੋ ਸਕਦਾ। ਖਾਨ ਪਾਨ ਸੀਗਾਰ ਬਿਰਥੇ ਹਰ ਕੰਤ ਬਿਨ ਕਿਉਂ ਜੀਜੀ ਹੈ। ਲੋ ਹਜ਼ੂਰ ਕਹਿੰਦੇ ਨੇ, ਜਿੰਨੇ ਵੀ ਖਾਣ ਪੀਣ ਵਾਲੇ ਪਦਾਰਥ ਨੇ ਤੇ ਸਾਰੇ ਸ਼ਿੰਗਾਰ ਵੀ ਵਿਅਰਥ ਨੇ, ਹਰ ਕੰਤ ਬਿਨ ਕਿਉਂ ਜੀਜੀ ਹੈ, ਉਸ ਪਤੀ ਪਰਮੇਸ਼ਰ ਤੋਂ ਬਿਨਾਂ ਅਸੀਂ ਕਿਵੇਂ ਜੀ ਸਕਦੇ ਹਾਂ, ਸਾਡਾ ਜਿਉਣਾ ਵੀ ਕਿਸੇ ਲੇਖੇ ਵਿੱਚ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਹਰ ਬਿਸਰਤ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਬਿਆਪੈ, ਜਾਂ ਕੋ ਓਟ ਤੁਹਾਰੀ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੁਹਾਰੀ। ਹਜ਼ੂਰ ਕਹਿੰਦੇ ਨੇ, ਚਾਹੇ ਨੌ ਖੰਡ ਪ੍ਰਿਥਵੀ ਦਾ ਸਾਰੀ ਧਰਤੀ ਦਾ ਵੀ ਕੋਈ ਰਾਜ ਕਰ ਲਵੇ, ਪਰ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਜੀਵਨ ਲੇਖੇ ਵਿੱਚ ਨਹੀਂ ਪੈ ਸਕਦਾ। ਆਸਾ ਪਿਆਸੀ ਰਹਿਣ ਦਿਨੀਆਰ, ਰਹਿ ਨਾ ਸਕੀਐ ਇੱਕ ਤਿਲੈ। ਹੇ ਸਤਿਗੁਰੂ ਜੀ, ਆਸਾ ਪਿਆਸੀ ਰਹਿਣ ਦਿਨੀਆਰ, ਰਹਿਣ ਦਿਨੀਆਰ ਦਾ ਅਰਥ ਵੀ ਰਾਤ ਦਿਨ, ਮੈਂ ਤੇ ਉਸ ਵਾਹਿਗੁਰੂ ਦੇ ਆਸਾ ਦੀ ਪਿਆਸੀ ਹਾਂ, ਉਹਦੇ ਦਰਸ਼ਨਾਂ ਦੀ ਆਸ ਦੀ ਪਿਆਸੀ ਹਾਂ। ਰਹਿ ਨਾ ਸਕੀਐ ਇੱਕ ਤਿਲੈ, ਇੱਕ ਤਿਲ ਮਾਤਰ, ਇੱਕ ਰਤਾ ਭਰ ਵੀ ਮੈਂ ਉਸ ਤੋਂ ਬਿਨਾਂ ਰਹਿ ਨਹੀਂ ਸਕਦੀ। ਨਾਨਕ ਪਏ ਅੰਪੈ ਸੰਤ ਦਾਸੀ, ਤੋ ਪ੍ਰਸਾਦ ਮੇਰਾ ਪਿਰ ਮਿਲੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਪਏ ਅੰਪੈ, ਮੈਂ ਬੇਨਤੀ ਕਰਦਾ ਹਾਂ ਸੰਤ ਦਾਸੀ, ਬਈ ਮੈਂ ਸੰਤ ਗੁਰੂ ਦੀ ਦਾਸੀ ਬਣ ਗਈ ਹਾਂ, ਤੇ ਉਹਦੇ ਚਰਨਾਂ ਵਿੱਚ ਤਰਲਾ ਹੈ, ਉਹਦੇ ਚਰਨਾਂ ਵਿੱਚ ਬੇਨਤੀ ਹੈ, ਤੋ ਪ੍ਰਸਾਦ ਮੇਰਾ ਪਿਰ ਮਿਲੈ। ਹੇ ਵਾਹਿਗੁਰੂ ਜੀ, ਹੇ ਸੰਤ ਸਤਿਗੁਰੂ ਜੀ, ਤੁਹਾਡੀ ਕਿਰਪਾ ਨਾਲ ਹੀ ਮੇਰਾ ਪਤੀ ਪਰਮੇਸ਼ਰ ਮਿਲ ਸਕਦਾ ਹੈ, ਇਸ ਲਈ ਤੁਸੀਂ ਮੇਰੇ ਤੇ ਮਿਹਰ ਕਰੋ, ਤੁਹਾਡਾ ਮਿਲਾਇਆ ਹੋਇਆ ਹੀ ਮੇਰਾ ਪਤੀ ਪਰਮੇਸ਼ਰ ਮਿਲ ਸਕਦਾ ਹੈ। ਸੇਜ ਏਕ ਪ੍ਰਿਓ ਸੰਗ, ਦਰਸ ਨਾ ਪਾਈਐ ਰਾਮ। ਲਓ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਸੇਜ ਏਕ ਪ੍ਰਿਉ ਸੰਗ, ਵੀ ਸਾਡੀ ਸੇਜਾ ਵੀ ਇੱਕ ਹੈ, ਅੰਤਕਰਨ ਰੂਪ ਸੇਜਾ ਵੀ ਇੱਕ ਹੈ, ਤੇ ਪਤੀ ਪਰਮੇਸ਼ਰ ਵੀ ਸਾਡੇ ਨਾਲ ਹੀ ਰਹਿੰਦਾ ਹੈ, ਕਿਉਂਕਿ ਸਾਡੇ ਅੰਦਰ ਵਸ ਰਿਹਾ ਹੈ। ਦਰਸ ਨਾ ਪਾਈਆ ਰਾਮ ਰਾਮ ਹੇ ਪਾਈ, ਪਰ ਸਾਨੂੰ ਉਹਦਾ ਦਰਸ਼ਨ ਨਹੀਂ ਪ੍ਰਾਪਤ ਹੋ ਰਿਹਾ। ਇੱਕੋ ਹੀ ਸੇਜਾ ਹੈ ਤੇ ਰਹਿੰਦਾ ਵੀ ਨਾਲ ਹੀ ਹੈ, ਪਰ ਸਾਨੂੰ ਉਸ ਪਤੀ ਪਰਮੇਸ਼ਰ ਦੇ ਦਰਸ਼ਨ ਨਹੀਂ ਹੋ ਰਹੇ। ਇਹਦਾ ਕਾਰਨ ਅਵਗਣ ਮੋਹੇ ਅਨੇਕ, ਕਤ ਮਹਿਲ ਬੁਲਾਈਐ ਰਾਮ। ਹੇ ਭਾਈ, ਮੇਰੇ ਵਿੱਚ ਅਨੇਕਾਂ ਔਗਣ ਨੇ, ਮੇਰੇ ਵਿੱਚ ਬਹੁਤੇ ਔਗਣ ਨੇ, ਕਤ ਮਹਿਲ ਬੁਲਾਈਐ ਰਾਮ। ਦੱਸੋ ਫਿਰ ਕਿਵੇਂ ਵਾਹਿਗੁਰੂ ਦੇ ਮਹਿਲ ਵਿੱਚ ਮੈਨੂੰ ਬੁਲਾਇਆ ਜਾਵੇ, ਕਿਉਂਕਿ ਔਗਣਾਂ ਵਾਲਿਆਂ ਨੂੰ ਉਸ ਰੱਬ ਦੇ ਘਰ ਦੇ ਵਿੱਚ ਨਹੀਂ ਬੁਲਾਇਆ ਜਾ ਸਕਦਾ। ਇਹ ਵਾਹਿਗੁਰੂ ਦੇ ਦਰਸ਼ਨ ਨਾ ਹੋਣ ਦਾ ਕਾਰਨ ਹੈ ਵੀ ਸਾਡੇ ਵਿੱਚ ਔਗਣ ਨੇ, ਵਿਕਾਰ ਨੇ, ਪਾਪ ਨੇ, ਐਬ ਨੇ, ਇਹਨਾਂ ਕਰਕੇ ਅਸੀਂ ਵਾਹਿਗੁਰੂ ਦੇ ਘਰ ਦੇ ਵਿੱਚ ਨਹੀਂ ਪਹੁੰਚ ਸਕਦੇ। ਨਿਰਗੁਣ ਨਿਮਾਣੀ ਅਨਾਥ ਬਿਨਵੈ ਮਿਲੋ ਪ੍ਰਭ ਕਿਰਪਾ ਨਿਧੇ। ਹੁਣ ਅਰਦਾਸ ਕਰਨੀ ਹੈ, ਹੇ ਵਾਹਿਗੁਰੂ ਜੀ, ਨਿਰਗੁਣ ਮੈਂ ਤੇ ਨਿਰਗੁਣਿਆਰੀ ਹਾਂ, ਗੁਣਾਂ ਤੋਂ ਖਾਲੀ ਹਾਂ, ਤੇ ਨਿਮਾਣੀ ਮਾਣ ਤੋਂ ਰਹਿਤ ਹਾਂ, ਅਨਾਥ ਬੇਸਹਾਰਾ ਹਾਂ, ਤੇ ਬਿਨਵੈ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ, ਮਿਲੋ ਪ੍ਰਭ ਕਿਰਪਾ ਨਿਧੇ। ਹੇ ਕਿਰਪਾ ਦੇ ਖਜ਼ਾਨੇ, ਕਿਰਪਾ ਦੇ ਸਮੁੰਦਰ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰਕੇ ਮੈਨੂੰ ਆ ਪਾ ਕੇ ਮਿਲੋ। ਪ੍ਰਭ ਪੀਤ ਖੋਈਐ ਸਹਿਜ ਸੋਈਐ, ਪ੍ਰਭ ਪਾਲਕ ਪੇਖਤ ਨਵ ਨਿਧੇ। ਹੇ ਵਾਹਿਗੁਰੂ ਜੀ, ਪ੍ਰਭ ਪੀਤ ਖੋਈਐ, ਤੁਸੀਂ ਕਿਰਪਾ ਕਰਕੇ ਭਰਮ ਦੀ ਕੰਧ ਢਾ ਦਿਓ, ਕਿਉਂਕਿ ਭਰਮ ਦੀ ਕੰਧ ਅਸੀਂ ਨਹੀਂ ਢਾ ਸਕਦੇ। ਮਾਧਵੀ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਇਹ ਭਰਮ ਦੀ ਕੰਧ ਮਹਾਰਾਜ ਤੁਸੀਂ ਢਾ ਦਿਓ, ਸਹਿਜ ਸੋਈਐ, ਤੇ ਫਿਰ ਅਸੀਂ ਵੀ ਉਹ ਸ਼ਾਂਤੀ ਦੀ ਸਮਾਧੀ ਦੀ ਨੀਂਦ ਵਿੱਚ ਸੌ ਸਕਦੇ ਹਾਂ। ਜੇ ਭਰਮ ਦੀ ਕੰਧ ਢਹਿ ਜਾਵੇ, ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਵੇ, ਫਿਰ ਅਸੀਂ ਵੀ ਸ਼ਾਂਤੀ ਦੀ ਨੀਂਦ ਸੌ ਸਕਦੇ ਹਾਂ। ਪ੍ਰਭ ਪਾਲਕ ਪੇਖਤ ਨਵ ਨਿਧੇ, ਤੇ ਜੇ ਵਾਹਿਗੁਰੂ ਇੱਕ ਪਲ ਮਾਤਰ ਸਾਡੇ ਵੱਲ ਮਿਹਰ ਦੀ ਨਿਗਾਹ ਕਰ ਦੇਵੇ, ਨਵ ਨਿਧੇ ਸਾਨੂੰ ਤੇ ਨੌ ਨਿਧੀਆਂ ਸਾਰੇ ਖਜ਼ਾਨੇ ਪ੍ਰਾਪਤ ਹੋ ਸਕਦੇ ਹਨ। ਗ੍ਰਿਹੋ ਲਾਲ ਆਵੈ ਮਹਿਲ ਪਾਵੈ, ਮਿਲ ਸੰਗ ਮੰਗਲ ਗਾਈਐ। ਲੋ ਹਜ਼ੂਰ ਕਹਿੰਦੇ ਨੇ ਗ੍ਰਿਹ ਲਾਲ ਆਵੈ, ਉਹ ਵਾਹਿਗੁਰੂ ਲਾਲ ਪਿਆਰਾ ਪਤੀ ਤੁਹਾਡੇ ਘਰ ਵਿੱਚ ਆਪ ਚੱਲ ਕੇ ਆਵੇਗਾ। ਗ੍ਰਿਹ ਲਾਲ ਆਵੈ, ਉਹ ਪਿਆਰਾ ਪਤੀ ਆਪ ਤੁਹਾਡੇ ਘਰ ਵਿੱਚ ਚੱਲ ਕੇ ਆਵੇਗਾ, ਤੇ ਮਹਿਲ ਪਾਵੈ, ਤੇ ਤੁਸੀਂ ਵੀ ਉਸ ਵਾਹਿਗੁਰੂ ਦੇ ਮਹਿਲ ਨੂੰ ਪ੍ਰਾਪਤ ਕਰ ਸਕੋਗੇ। ਕਿਵੇਂ? ਮਿਲ ਸੰਗ ਮੰਗਲ ਗਾਵੀਐ, ਤੇ ਜਿਹੜੀਆਂ ਵਾਹਿਗੁਰੂ ਦੀਆਂ ਸਖੀਆਂ ਨੇ, ਸੰਤ ਭਗਤ ਬ੍ਰਹਮ ਗਿਆਨੀ ਤਤ ਬੇਤੇ ਮਹਾਂਪੁਰਖ, ਉਹਨਾਂ ਦੀ ਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਜਸ ਗਾਈਏ, ਤੇ ਜਦੋਂ ਆਪਾਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲ ਕੇ ਵਾਹਿਗੁਰੂ ਦਾ ਜਸ ਕਰਦੇ ਹਾਂ, ਤੇ ਫਿਰ ਵਾਹਿਗੁਰੂ ਪਰਮੇਸ਼ਰ ਆਪ ਹੀ ਚੱਲ ਕੇ ਸਾਡੇ ਘਰ ਦੇ ਵਿੱਚ ਆ ਜਾਂਦਾ, ਤੇ ਜੀਵ ਰੂਪੇਸ਼ਰੀ ਵੀ ਉਸ ਵਾਹਿਗੁਰੂ ਦੇ ਮਹਿਲ ਨੂੰ ਪ੍ਰਾਪਤ ਕਰ ਲੈਂਦੀ ਹੈ। ਨਾਨਕ ਪਏ ਅੰਪੈ ਸੰਤ ਸਰਨੀ, ਮੋਹੇ ਦਰਸ ਦਿਖਾਈਐ। ਨਾਨਕ ਪਏ ਅੰਪੈ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਬੇਨਤੀ ਕਰਦਾ ਹਾਂ ਸੰਤ ਸਰਨੀ, ਸ਼ਾਂਤ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਪੈ ਕੇ, ਤੇ ਬੇਨਤੀ ਕੀ ਹੈ? ਮੋਹੇ ਦਰਸ ਦਿਖਾਈਐ, ਤੇ ਮਹਾਰਾਜ ਤੁਸੀਂ ਕਿਰਪਾ ਕਰਕੇ ਮੈਨੂੰ ਵਾਹਿਗੁਰੂ ਦੇ ਦਰਸ਼ਨ ਕਰਵਾ ਦਿਓ। ਇਹ ਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ ਕਿ ਹੇ ਸਤਿਗੁਰੂ ਜੀ, ਤੁਸੀਂ ਕਿਰਪਾ ਕਰੋ, ਤੁਹਾਡੀ ਮਿਹਰ ਦੇ ਨਾਲ ਹੀ ਵਾਹਿਗੁਰੂ ਦੇ ਦਰਸ਼ਨ ਹੋ ਸਕਦੇ ਨੇ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰਮੈ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਾਂ ਕੋਲੀ ਜੀਓ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਉਹ ਵਾਹਿਗੁਰੂ ਪਰਮੇਸ਼ਰ ਗੁਰੂ ਦਾ ਮਿਲਾਇਆ ਹੋਇਆ ਹੀ ਮਿਲਦਾ ਹੈ, ਇਸੇ ਲਈ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ, ਮੋਹੇ ਦਰਸ ਦਿਖਾਈਐ, ਮਹਾਰਾਜ ਮੈਨੂੰ ਉਸ ਵਾਹਿਗੁਰੂ ਦੇ ਦਰਸ਼ਨ ਕਰਵਾ ਦਿਓ। ਸੰਤਨ ਕੈ ਪ੍ਰਸਾਦ ਹਰ ਹਰ ਪਾਇਆ ਰਾਮ। ਲੋ ਹੁਣ ਸੰਤ ਦੇ ਚੌਥੇ ਅੰਕ ਦੇ ਵਿੱਚ ਕਿਵੇਂ ਵਾਹਿਗੁਰੂ ਪਰਮੇਸ਼ਰ ਮਿਲਿਆ ਹੈ ਉਹਦਾ ਜ਼ਿਕਰ ਕਰਦੇ ਹਨ। ਸੰਤਨ ਕੈ ਪ੍ਰਸਾਦ, ਜਿਹੜੇ ਸੰਤ ਨੇ, ਸ਼ਾਂਤ ਆਤਮਾ ਸਵਾਸ ਸਵਾਸ ਸਿਮਰਨ ਕਰਨ ਵਾਲੇ ਮਹਾਂਪੁਰਖ ਰੱਬ ਦੀਆਂ ਸੁਹਾਗਣਾ ਉਹਨਾਂ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਹਰ ਹਰ ਪਾਇਆ ਰਾਮ ਰਾਮ ਹੇ ਭਾਈ ਅਸੀਂ ਉਸ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਲਏ ਅਥਵਾ ਸੰਤਨ ਕਾ ਪ੍ਰਸਾਦ ਇਹ ਸਤਿਗੁਰੂ ਲਈ ਵੀ ਬਹੁ ਵਚਨ ਵਰਤਿਆ ਸੰਤਨ ਕਾ ਪ੍ਰਸਾਦ ਸ਼ਾਂਤ ਸਰੂਪ ਸਤਿਗੁਰੂ ਦੀ ਮਿਹਰ ਦੇ ਨਾਲ ਕਿਉਂਕਿ ਸਿੱਖੀ ਦਾ ਇੱਕ ਸਿਧਾਂਤ ਹੈ ਕੋਈ ਸੰਤ ਚਾਹੇ ਕਿਤਨਾ ਵੀ ਵੱਡਾ ਕਿਉਂ ਨਾ ਹੋਵੇ ਉਹ ਆਪ ਗੁਰੂ ਨਹੀਂ ਬਣ ਸਕਦਾ ਅਤੇ ਗੁਰੂ ਗੁਰੂ ਹੀ ਹੈ ਸੰਤ ਦਾ ਕੰਮ ਹੈ ਗੁਰੂ ਦੇ ਲੜ ਲਾਉਣਾ ਅਤੇ ਗੁਰੂ ਦਾ ਕੰਮ ਹੈ ਅੱਗੇ ਵਾਹਿਗੁਰੂ ਦੇ ਨਾਲ ਮਿਲਾਉਣਾ ਇਸ ਲਈ ਸੰਤਨ ਕਹਿ ਪ੍ਰਸਾਦ ਸੰਤਾਂ ਦੀ ਕਿਰਪਾ ਦੇ ਨਾਲ ਗੁਰੂ ਦੇ ਨਾਲ ਮਿਲਾਪ ਹੋਇਆ ਅਤੇ ਫਿਰ ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਐਚ ਪੁੰਨੀ ਮਨ ਸ਼ਾਂਤ ਤਪਤ ਬੁਝਾਇਆ ਰਾਮ ਹੁਣ ਸਾਡੀ ਸਾਰੀ ਇੱਛਾ ਵੀ ਪੂਰੀ ਹੋ ਗਈ ਮਨ ਵਿੱਚ ਸ਼ਾਂਤੀ ਵੀ ਆ ਗਈ ਤਪਤ ਬੁਝਾਇਆ ਰਾਮ ਹੇ ਭਾਈ ਉਸ ਵਾਹਿਗੁਰੂ ਨੇ ਸਾਡੀ ਅੰਦਰਲੀ ਵਿਛੋੜੇ ਦੀ ਤਪਸ਼ ਨੂੰ ਵੀ ਹਮੇਸ਼ਾ ਲਈ ਬੁਝਾ ਦਿੱਤਾ ਹੈ ਸਫਲਾ ਸੋ ਦੈਨਸ ਰਹਿਣੇ ਸੁਹਾਵੀ ਅੰਦ ਮੰਗਲ ਰਸ ਘਣਾ ਲਓ ਹੁਣ ਉਹ ਦਿਨ ਵੀ ਸਫਲਾ ਹੋ ਗਿਆ ਤੇ ਰਾਤ ਵੀ ਸੁਹਾਵਨੀ ਬਣ ਗਈ ਕਿਉਂ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਅੰਦ ਮੰਗਲ ਰਸ ਘਣਾ ਵੀ ਹੁਣ ਸਾਨੂੰ ਘਣਾ ਦਾ ਅਰਥ ਬਹੁਤਾ ਆਨੰਦ ਤੇ ਮੰਗਲ ਬਹੁਤੀਆਂ ਖੁਸ਼ੀਆਂ ਤੇ ਬਹੁਤਾ ਹੀ ਰਸ ਪਿਆਰ ਸਾਨੂੰ ਪ੍ਰਾਪਤ ਹੋ ਗਿਆ ਹੈ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ਹਜ਼ੂਰ ਕਹਿੰਦੇ ਨੇ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਉਹ ਗੋਪਾਲ ਪ੍ਰਿਥਵੀ ਦੇ ਪਾਲਕ ਗੋ ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨ ਯੋਗ ਲਾਲਨ ਪਿਆਰੇ ਪ੍ਰਭੂ ਜੀ ਪ੍ਰਗਟ ਹੋਏ ਨੇ ਕਵਨ ਰਸਨਾ ਗੁਣ ਭਨਾ ਹੁਣ ਅਸੀਂ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਦੇ ਕਿਹੜੇ ਕਿਹੜੇ ਗੁਣ ਉਚਾਰਨ ਕਰੀਏ ਭਾਵ ਉਸ ਵਾਹਿਗੁਰੂ ਦੇ ਬੇਅੰਤ ਗੁਣ ਨੇ ਤੇ ਮੇਰੀ ਇੱਕ ਰਸਨਾ ਉਸ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ ਜਿਹਵਾ ਏਕ ਕਵਨ ਗੁਣ ਕਹੀ ਹੈ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨ ਹੀ ਲਹੀ ਹੈ ਦੱਸੋ ਮੇਰੀ ਇੱਕ ਜ਼ੁਬਾਨ ਹੈ ਮੈਂ ਇੱਕ ਜ਼ੁਬਾਨ ਤੋਂ ਕਿਹੜੇ ਕਿਹੜੇ ਗੁਣ ਬਿਆਨ ਕਰਾਂ ਪ੍ਰਮ ਲੋਭ ਮੋਹ ਬੇਕਾਰ ਥਾਕੇ ਮਿਲ ਸਖੀ ਮੰਗਲ ਗਾਇਆ ਲੋ ਹਜ਼ੂਰ ਕਹਿੰਦੇ ਨੇ ਜਿਤਨੀਆਂ ਵੀ ਗੁਰਸਿੱਖ ਰੂਪ ਸਖੀਆਂ ਨੇ ਉਹਨਾਂ ਨੇ ਮਿਲ ਕੇ ਵਾਹਿਗੁਰੂ ਦਾ ਜਸ ਗਾਇਆ ਕਿਉਂਕਿ ਉਹ ਹੁਣ ਪ੍ਰਗਟ ਹੋ ਗਿਆ ਤੇ ਹੋਰ ਜਿਹੜੀਆਂ ਸੰਤ ਗੁਰਮੁਖ ਸਿੱਖ ਰੂਪ ਸਖੀਆਂ ਸਨ ਉਹਨਾਂ ਨੇ ਮਿਲ ਕੇ ਵਾਹਿਗੁਰੂ ਦਾ ਜਸ ਗਾਇਆ ਤੇ ਉਹਦਾ ਫਲ ਕੀ ਹੋਇਆ ਪ੍ਰਮ ਲੋਭ ਮੋਹ ਬੇਕਾਰ ਥਾਕੇ ਭਰਮ ਲੋਭ ਤੇ ਮੋਹ ਆਦਿਕ ਵਿਕਾਰ ਇਹ ਵੀ ਸਾਰੇ ਥੱਕ ਗਏ ਇਹ ਵੀ ਹੰਭ ਗਏ ਜਦੋਂ ਲਗਾਤਾਰ ਵਾਹਿਗੁਰੂ ਦੇ ਜਸ ਨੂੰ ਗਾਇਆ ਤੇ ਭਰਮ ਲੋਭ ਮੋਹ ਵਿਕਾਰ ਇਹ ਵੀ ਸਾਰੇ ਹੰਭ ਜਾਂਦੇ ਹਨ ਨਾਨਕ ਪੈ ਅੰਪੈ ਸੰਤ ਜੰਪੈ ਜਨ ਹਰ ਹਰ ਸੰਜੋਗ ਮਿਲਾਇਆ ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਾਨਕ ਪੈ ਅੰਪੈ ਮੈਂ ਦਾਸ ਬੇਨਤੀ ਕਰਦਾ ਹਾਂ ਸੰਤ ਜਪੈ ਤੇ ਨਾਲ ਸੰਤ ਸਤਿਗੁਰੂ ਦੇ ਨਾਮ ਨੂੰ ਵੀ ਜਪਦਾ ਹਾਂ ਜਿਨ ਹਰ ਹਰ ਸੰਜੋਗ ਮਿਲਾਇਆ ਜੇ ਸਤਿਗੁਰੂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸੰਜੋਗ ਮਿਲਾ ਦਿੱਤਾ ਕੁੰਡਲੀਆਂ ਜੋੜ ਦਿੱਤੀਆਂ ਨੇ ਬਈ ਮੈਂ ਉਸ ਸਤਿਗੁਰੂ ਮਹਾਰਾਜ ਦੇ ਨਾਮ ਨੂੰ ਹਮੇਸ਼ਾ ਲਈ ਜਪਦਾ ਹਾਂ ਮੈਂ ਸਤਿਗੁਰੂ ਦਾ ਹਰ ਵੇਲੇ ਜੈ ਜੈਕਾਰ ਕਰਦਾ ਹਾਂ ਜਿਨ ਹਰ ਹਰ ਸੰਜੋਗ ਮਿਲਾਇਆ ਜਿਸ ਨੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਨੂੰ ਮਿਲਾ ਦਿੱਤਾ ਸਾਡਾ ਸੰਜੋਗ ਮਿਲਾ ਦਿੱਤਾ ਕਹਿੰਦੇ ਇਹਦਾ ਸੰਜੋਗ ਉਹਦੇ ਨਾਲ ਜੁੜ ਗਿਆ ਜਿਨ ਹਰ ਹਰ ਸੰਜੋਗ ਮਿਲਾਇਆ ਜਾਂ ਸੰਜੋਗ ਇੱਥੇ ਗੱਗੇ ਨੂੰ ਸਿਆਰੀ ਹੈ ਇਸ ਲਈ ਵਿਆਕਰਨ ਦੇ ਹਿਸਾਬ ਦੇ ਨਾਲ ਇਹ ਵੀ ਅਰਥ ਵਿਦਵਾਨਾਂ ਨੇ ਕੀਤਾ ਹੈ ਜਿਨ ਹਰ ਹਰ ਸੰਜੋਗ ਮਿਲਾਇਆ ਵੀ ਜੇ ਸਤਿਗੁਰੂ ਨੇ ਬਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸੰਜੋਗ ਕਰਕੇ ਜੇ ਸਤਿਗੁਰੂ ਨੇ ਵਾਹਿਗੁਰੂ ਦੇ ਨਾਮ ਦਾ ਸੰਜੋਗ ਮਿਲਾ ਕੇ ਤੇ ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾ ਦਿੱਤਾ ਹੈ ਬਈ ਅਸੀਂ ਉਸ ਗੁਰੂ ਦਾ ਹਮੇਸ਼ਾ ਜੈ ਜੈਕਾਰ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਪਹਿਲਾਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਆਪਾਂ ਇਹਨਾਂ ਨੂੰ ਸੁਣਿਆ ਸੁਣ ਕੇ ਮਨ ਵਿੱਚ ਵਸਾਉਣਾ ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਭ੍ਰਮ ਲੋਭ ਮੋਹ ਬੇਕਾਰ ਥਾਕੇ, ਮਿਲ ਸਖੀ ਮੰਗਲ ਗਾਇਆ, ਨਾਨਕ ਪੈ ਅੰਪੈ ਸੰਤ ਜੰਪੈ, ਜਿਨ ਹਰ ਹਰ ਸੰਜੋਗ ਮਿਲਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।